ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ। ਲੋ ਹਜ਼ੂਰ ਜਿਹੜੀਆਂ ਮਾਈਆਂ ਬੀਬੀਆਂ ਆ ਕੇ ਰੋਂਦੀਆਂ ਨੇ ਤੇ ਉਹਨਾਂ ਨੂੰ ਇਹ ਸਿੱਖਿਆ ਦਿੰਦੇ ਹਨ, ਤੁਸੀਂ ਰੋਵੋ ਰੋਵਣ ਆਈ ਹੋ। ਠੀਕ ਹੈ, ਜੇ ਅਸੀਂ ਤੁਹਾਨੂੰ ਉਪਦੇਸ਼ ਦੇ ਰਹੇ ਹਾਂ, ਜੇ ਇੰਨਾ ਕੁਝ ਸੁਣਦਿਆਂ ਕਰਦਿਆਂ ਵੀ ਤੁਸੀਂ ਰੋਣਾ ਹੈ, ਤੁਸੀਂ ਰੋਣ ਵਾਸਤੇ ਆਈਆਂ ਹੋ ਤੇ ਬੇਸ਼ੱਕ ਰੋਵੋ। ਝੂਠ ਮੁੱਠੀ ਸੰਸਾਰੇ, ਪਰ ਯਾਦ ਰੱਖੋ ਤੁਹਾਨੂੰ ਸੰਸਾਰ ਦੇ ਵਿੱਚ ਝੂਠ ਨੇ ਲੁੱਟਿਆ ਹੋਇਆ। ਜਿਹੜੇ ਆਦਮੀ ਝੂਠ ਨੇ ਲੁੱਟੇ ਹੋਏ ਨੇ, ਬਈ ਉਹੀ ਰੋ ਰੋ ਕੇ ਦਿਖਾਉਂਦੇ ਹਨ। ਹਉ ਮੁੱਠੜੀ ਧੰਦੈ ਧਾਵਣੀਆਂ, ਪਿਰ ਛੋਡੇ ਅੜੀ ਵਿਧਣਕਾਰੇ। ਹਉ ਮੁੱਠੜੀ ਧੰਦੈ ਧਾਵਣੀਆਂ। ਲੋ ਹਜ਼ੂਰ ਕਹਿੰਦੇ ਨੇ, ਇਹ ਜੀਵ ਇਸਤਰੀ ਆਖਦੀ ਹੈ ਮੈਂ ਲੁੱਟੀ ਗਈ ਹਾਂ, ਧੰਦੈ ਧਾਵਣੀਆਂ, ਕਿਉਂਕਿ ਮੈਂ ਧੰਦਿਆਂ ਦੇ ਪਿੱਛੇ ਹੀ ਦੌੜਦੀ ਫਿਰਦੀ ਰਹੀ। ਪਰ ਛੋਡੀ ਅੜੀ ਵਿਧਣਕਾਰੇ, ਤੇ ਉਸ ਪਰਪਤੀ ਪਰਮੇਸ਼ਰ ਨੇ ਮੈਨੂੰ ਛੱਡ ਦਿੱਤਾ ਵਿਧਣਕਾਰੇ, ਤੇ ਮੈਨੂੰ ਵਿਧਵਾ ਕਰਕੇ, ਮੈਨੂੰ ਨਖਸਮੀ ਬਣਾ ਕੇ, ਮੈਨੂੰ ਰੰਡੀ ਬਣਾ ਕੇ ਚਲਿਆ ਗਿਆ। ਇਹ ਜੀਵ ਰੂਪ ਇਸਤਰੀ ਆਖਦੀ ਹੈ ਵੀ ਮੈਂ ਲੁੱਟੀ ਗਈ ਹਾਂ, ਮੈਂ ਉਸ ਪਤੀ ਦੇ ਨਾਲ, ਪਰਮੇਸ਼ਰ ਦੇ ਨਾਲ ਪਿਆਰ ਨਹੀਂ ਕੀਤਾ, ਮੈਂ ਧੰਦਿਆਂ ਦੇ ਵਿੱਚ ਹੀ ਨੱਚਦੀ ਭੱਜਦੀ ਰਹੀ, ਸਾਰੀ ਉਮਰ ਧੰਦਿਆਂ ਦੇ ਵਿੱਚ ਹੀ ਲੰਘਾ ਦਿੱਤੀ, ਤੇ ਫਿਰ ਪਤੀ ਪਰਮੇਸ਼ਰ ਨੇ ਮੈਨੂੰ ਛੱਡ ਦਿੱਤਾ, ਤੇ ਹੁਣ ਵਿਧਣਕਾਰੇ, ਤੇ ਮੈਂ ਨਿਖਸਮੀ ਹੋ ਕੇ, ਤੇ ਮੈਂ ਹੁਣ ਵਿਧਵਾ ਰੰਡੀ ਹੋ ਕੇ ਹਮੇਸ਼ਾ ਲਈ ਰੋ ਰਹੀ ਹਾਂ, ਪਸ਼ਚਾਤਾਪ ਕਰ ਰਹੀ ਹਾਂ। ਅਥਵਾ ਫਿਰ ਛੋਡੀ ਅੜੀ ਵਿਧਣਕਾਰੇ, ਹੁਣ ਫਿਰ ਪਤੀ ਪਰਮੇਸ਼ਰ ਨੇ ਛੱਡ ਦਿੱਤੀ ਹੈ, ਇਸੇ ਲਈ ਵਿਧਣਕਾਰੇ ਵੀ ਹੁਣ ਜੀਵ ਰੂਪ ਇਸਤਰੀ ਦਾ ਕਾਲਜਾ ਵਿੰਨਿਆ ਗਿਆ, ਹੁਣ ਰੋਂਦੀ ਹੈ, ਵਿਰਲਾਪ ਕਰਦੀ ਹੈ। ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ। ਲੋ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਘਰ ਘਰ ਕੰਤ ਮਹੇਲੀਆਂ, ਵੀ ਸਾਰੀਆਂ ਮਹੇਲੀਆਂ ਜੀਵ ਰੂਪ ਇਸਤਰੀਆਂ ਦੇ ਘਰ ਘਰ ਦੇ ਵਿੱਚ, ਹਰ ਇੱਕ ਦੇ ਸਰੀਰ ਵਿੱਚ, ਹਰ ਇੱਕ ਦੇ ਹਿਰਦੇ ਵਿੱਚ ਕੰਤ ਪਤੀ ਪਰਮੇਸ਼ਰ ਵਸ ਰਿਹਾ ਹੈ। ਰੂੜੈ ਹੇਤ ਪਿਆਰੇ, ਬਈ ਜੇ ਕੋਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨੋ ਤਨੋ ਪ੍ਰੇਮ ਕਰੇ, ਤੇ ਰੂੜੈ ਬਈ ਉਹ ਸੁੰਦਰ ਤੇ ਸੋਹਣੀਆਂ ਬਣ ਸਕਦੀਆਂ ਹਨ। ਮੈਂ ਪਿਰ ਸੱਚ ਸਾ ਲਾਹਣਾ, ਹਉ ਰਹਿਸੀ ਅੜੀ ਨਾਮ ਪਤਾਰੇ। ਹਜ਼ੂਰ ਫਰਮਾਉਂਦੇ ਨੇ, ਮੈਂ ਪਿਰ ਸੱਚ ਸਾ ਲਾਹਣਾ, ਮੈਂ ਤੇ ਉਹ ਸੱਚੇ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਲਾਹ ਰਹੀ ਹਾਂ। ਹਉ ਰਹਿਸੀ ਅੜੀ ਨਾਮ ਪਤਾਰੇ, ਮੈਂ ਉਸ ਪਤੀ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਹਮੇਸ਼ਾ ਲਈ, ਰਹਿਸੀ ਅੜੀ ਦਾ ਅਰਥ ਹੈ ਵੀ ਮੈਂ ਆਨੰਦਿਤ ਹੋ ਰਹੀ ਹਾਂ, ਮੈਂ ਪ੍ਰਸੰਨ ਹੋ ਰਹੀ ਹਾਂ, ਮੈਂ ਗਦਗਦ ਹੋ ਰਹੀ ਹਾਂ। ਗੁਰ ਮਿਲਿਆ ਵੇਸ ਪਲਟਿਆ, ਸਾ ਧਨ ਸੱਚ ਸੀਗਾਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਸਖੀਆਂ ਦੀ ਅਵਸਥਾ ਬਿਆਨ ਕਰਦੇ ਹਨ। ਗੁਰ ਮਿਲਿਆ ਵੇਸ ਪਲਟਿਆ, ਜਿਹੜੀਆਂ ਗੁਰਮੁਖ ਬੀਬੀਆਂ ਨੇ, ਉਹਨਾਂ ਨੇ ਗੁਰੂ ਦੇ ਨਾਲ ਮਿਲ ਕੇ ਆਪਣਾ ਵੇਸ ਪਲਟ ਲਿਆ, ਭਾਵ ਉਹਨਾਂ ਨੇ ਗੁਰਸਿੱਖੀ ਧਾਰਨ ਕਰ ਲਈ, ਗੁਰੂ ਦੀ ਰਹਿਤ ਬਹਿਤ ਰੱਖ ਲਈ। ਸਾਹ ਤਨ ਸੱਚ ਸੀਗਾਰੋ, ਬਈ ਉਹਨਾਂ ਜੀਵ ਰੂਪ ਇਸਤਰੀਆਂ ਦਾ ਜਿਹੜਾ ਸ਼ਿੰਗਾਰ ਸੀ ਉਹ ਵੀ ਸੱਚਾ ਸਫਲਾ ਹੋ ਗਿਆ, ਭਾਵ ਜੋ ਉਹਨਾਂ ਨੇ ਸਿੱਖੀ ਦੇ ਗੁਣ, ਸਿੱਖੀ ਦੇ ਅਸੂਲ ਧਾਰਨ ਕੀਤੇ ਸਨ, ਇਹ ਉਹਨਾਂ ਦਾ ਸ਼ਿੰਗਾਰ ਵੀ ਸੱਚਾ ਸਫਲਾ ਹੋ ਗਿਆ। ਆਵਹੋ ਮਿਲਹੋ ਸਹੇਲੀ ਹੋ, ਸਿਮਰਹੋ ਸਿਰਜਣ ਹਾਰੋ। ਬਈ ਐ ਸਹੇਲੀਓ, ਐ ਸਖੀਓ, ਆਓ ਆ ਕੇ ਸਾਨੂੰ ਮਿਲੋ, ਸਿਮਰਹੋ ਸਿਰਜਣ ਹਾਰੋ, ਤੁਸੀਂ ਉਹ ਸਿਰਜਣ ਹਾਰ ਕਰਤਾ ਪੁਰਖ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋ। ਬਈਅਰ ਨਾਮ ਸੁਹਾਗਣੀ, ਸੱਚ ਸੁਵਾਰਨ ਹਾਰੋ। ਲੋ ਹਜ਼ੂਰ ਕਹਿੰਦੇ ਨੇ, ਬਈਅਰ ਜਿਹੜੀ ਜੀਵ ਰੂਪ ਇਸਤਰੀ ਸੀ, ਨਾਮ ਸੁਹਾਗਣੀ, ਉਹ ਵਾਹਿਗੁਰੂ ਦਾ ਨਾਮ ਜਪ ਕੇ ਸੁਹਾਗਣੀ, ਸੁਹਾਗਵੰਤੀ ਬਣ ਗਈ। ਇਹ ਜੀਵ ਰੂਪ ਇਸਤਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਸੁਹਾਗਵੰਤੀ ਬਣ ਗਈ, ਸੱਚ ਸਵਾਰਨ ਹਾਰੋ, ਕਿਉਂਕਿ ਉਹ ਸੱਚਾ ਪਤੀ ਉਸਦੇ ਜੀਵਨ ਨੂੰ ਸਵਾਰਨ ਵਾਲਾ ਹੈ, ਔਰ ਉਹ ਉਸਦੇ ਜੀਵਨ ਨੂੰ ਸਵਾਰ ਦਿੰਦਾ। ਗਾਵਹ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗਾਵਹ ਗੀਤ, ਤੁਸੀਂ ਵਾਹਿਗੁਰੂ ਦਾ ਜਸ ਗਾਓ, ਵਾਹਿਗੁਰੂ ਦਾ ਕੀਰਤਨ ਕਰੋ, ਨਾ ਬਿਰਹੜਾ, ਫਿਰ ਤੁਹਾਡਾ ਵਿਛੋੜਾ ਨਹੀਂ ਪਵੇਗਾ। ਜਦੋਂ ਤੁਸੀਂ ਸੱਚੇ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਓਗੇ ਔਰ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੇ ਖੁਸ਼ੀ ਦੇ ਮੰਗਲਮਈ ਗੀਤ ਗਾਓਗੇ, ਫਿਰ ਤੁਹਾਡਾ ਕਦੀ ਵੀ ਉਹਦੇ ਨਾਲੋਂ ਵਿਛੋੜਾ ਨਹੀਂ ਹੋ ਸਕਦਾ। ਨਾਨਕ ਬ੍ਰਹਮ ਵਿਚਾਰੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਤੁਸੀਂ ਇਹ ਬ੍ਰਹਮ ਦੀ ਵਿਚਾਰ ਕਰੋ। ਇਹ ਬ੍ਰਹਮ ਦੀ ਵਿਚਾਰ ਹੈ, ਇਹ ਰੱਬੀ ਵਿਚਾਰ ਹੈ ਜੋ ਤੁਹਾਨੂੰ ਅਸੀਂ ਉਪਦੇਸ਼ ਦਿੱਤਾ ਹੈ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਵਡਹੰਸ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਫਿਰ ਅੱਗੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਨ ਜਗ ਸਿਰਜ ਸਮਾਇਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਸਿਰਜ ਕੇ ਸਮਾਇਆ, ਫਿਰ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਵੀ ਹੈ। ਜਿਨ ਜਗ ਸਿਰਜ ਸਮਾਇਆ, ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਰਚਿਆ ਹੈ ਤੇ ਰਚ ਕੇ ਉਹਦੇ ਵਿੱਚ ਵਸਿਆ ਵੀ ਹੈ, ਸੋ ਸਾਹਿਬ ਕੁਦਰਤ ਜਾਣੂ ਵਾ, ਬਈ ਉਸ ਸਾਹਿਬ ਨੂੰ ਕੁਦਰਤ ਦੁਆਰਾ ਜਾਣੋ ਵਾ, ਭਾਈ ਜਾਣਿਆ ਜਾ ਸਕਦਾ ਹੈ। ਸਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੋ ਵਾ। ਉਹ ਸੱਚਾ ਪਤੀ ਅਕਾਲ ਪੁਰਖ, ਉਹਨੂੰ ਕਦੇ ਵੀ ਦੂਰ ਨਾ ਪਾਲੋ, ਉਹਨੂੰ ਜੰਗਲਾਂ ਤੇ ਪਹਾੜਾਂ ਦੇ ਵਿੱਚ ਨਾ ਲੱਭਦੇ ਫਿਰੋ। ਘਟ ਘਟ ਸ਼ਬਦ ਪਛਾਣੋ ਵਾ, ਉਹ ਤੇ ਘਟਾਂ ਘਟਾਂ ਵਿੱਚ ਵਸ ਰਿਹਾ ਹੈ, ਉਹ ਤੁਹਾਡੇ ਸਰੀਰ ਵਿੱਚ ਤੁਹਾਡੇ ਦਿਲ ਅੰਦਰ ਵਸ ਰਿਹਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ ਸ਼ਬਦ ਪਛਾਣੂ ਵਾ, ਪਰ ਗੁਰੂ ਸ਼ਬਦ ਦੁਆਰਾ ਉਸਨੂੰ ਪਛਾਣਿਆ ਜਾ ਸਕਦਾ ਹੈ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਲੋ ਹਜ਼ੂਰ ਕਹਿੰਦੇ ਨੇ, ਜਿਸ ਕਰਤਾ ਪੁਰਖ, ਜਿਸ ਪਰਮ ਪਿਤਾ ਪਰਮਾਤਮਾ ਨੇ ਇਹ ਸਾਰੀ ਰਚਨਾ ਰਚੀ ਹੈ, ਇਹ ਸਾਰੀ ਸ੍ਰਿਸ਼ਟੀ ਬਣਾਈ ਹੈ, ਕਰੋੜਾਂ ਬ੍ਰਹਿਮੰਡ ਖੰਡ ਬਣਾਏ ਨੇ, ਸੱਚ ਸ਼ਬਦ ਪਛਾਣੋ, ਉਹਨੂੰ ਸੱਚੇ ਸ਼ਬਦ ਦੁਆਰਾ ਪਛਾਣੋ, ਅਥਵਾ ਸੱਚ ਸ਼ਬਦ ਪਛਾਣੋ, ਉਸਨੂੰ ਸੱਚਾ ਸ਼ਬਦ ਰੂਪ ਪਛਾਣੋ। ਉਹ ਪਰਮੇਸ਼ਰ ਸ਼ਬਦ ਰੂਪ ਹੋ ਕੇ ਵਰਤ ਰਿਹਾ ਹੈ। ਸੱਚ ਸ਼ਬਦ ਪਛਾਣੋ, ਉਹਨੂੰ ਸੱਚਾ ਸ਼ਬਦ ਰੂਪ ਪਛਾਣੋ, ਦੂਰ ਨਾ ਜਾਣੋ, ਸੱਚੇ ਸ਼ਬਦ ਦੁਆਰਾ ਉਸਨੂੰ ਸ਼ਬਦ ਦਾ ਰੂਪ ਹੀ ਪਛਾਣੋ, ਉਸਨੂੰ ਕਦੇ ਆਪਣੇ ਆਪ ਤੋਂ ਦੂਰ ਨਾ ਸਮਝੋ। ਨਾਮ ਤੇ ਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ। ਲੋ ਹਜ਼ੂਰ ਕਹਿੰਦੇ ਨੇ, ਜਿਹੜੀ ਜੀਵ ਰੂਪ ਪੇਸਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੀ ਹੈ ਤੇ ਫਿਰ ਉਸ ਵਾਹਿਗੁਰੂ ਦੇ ਸੁਹਾਗ ਦੇ ਸੁਖ ਨੂੰ ਵੀ ਪ੍ਰਾਪਤ ਕਰ ਲੈਂਦੀ ਹੈ, ਬਿਨ ਨਾਵੈ ਪਿੜ ਕਾਚੀ। ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੀ ਇਸ ਜੀਵ ਦੀ ਇਹ ਪਿੜ ਜੀਵਨ ਦੀ ਖੇਡ ਹੈ, ਇਹ ਕੱਚੀ ਰਹਿ ਜਾਂਦੀ ਹੈ। ਨਾਮ ਤੋਂ ਬਿਨਾਂ ਜੀਵਨ ਦੀ ਖੇਡ ਕੱਚੀ ਪਿੱਲੀ ਰਹਿ ਜਾਂਦੀ, ਇਸ ਲਈ ਨਾਮ ਜਪ ਕੇ ਹੀ ਜੀਵਨ ਦੀ ਸਫਲਤਾ ਹੁੰਦੀ ਹੈ। ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹਿ ਵਖਾਣੋ। ਲੋ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਥਾਪੀ ਇਹ ਮਰਿਆਦਾ ਬਣਾਈ ਹੈ, ਬਿਦ ਜਾਣੈ ਸੋਈ, ਬਈ ਉਹੀ ਇਸ ਦੀ ਮਰਿਆਦਾ ਨੂੰ, ਤਰਕੀਬ ਨੂੰ, ਇਹਦੀ ਸ਼ੈਲੀ ਨੂੰ ਉਹੀ ਜਾਣਦਾ ਹੈ। ਜਿਨ ਥਾਪੀ ਬਿਦ ਜਾਣੈ ਸੋਈ, ਜਿਸ ਵਾਹਿਗੁਰੂ ਨੇ ਸਾਰੀ ਇਹ ਸੰਸਾਰ ਦੀ ਮਰਿਆਦਾ ਬਣਾਈ ਹੈ ਨਾ, ਅਸੂਲ ਬਣਾਏ ਨੇ, ਵੀ ਉਹ ਕਿਉਂ ਬਣਾਏ ਨੇ, ਕਿਵੇਂ ਬਣਾਏ ਨੇ, ਇਸ ਤਰਕੀਬ ਨੂੰ, ਇਸ ਯੁਕਤੀ ਨੂੰ ਉਹੀ ਜਾਣਦਾ ਹੈ। ਕਿਆ ਕੋ ਕਹਿ ਵਖਾਣੋ, ਹੋਰ ਇਸ ਦੇ ਬਾਰੇ ਕੀ ਕੋਈ ਵਖਿਆਨ ਕਰਕੇ ਆਖ ਸਕਦਾ ਹੈ। ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਥਾਪ ਕੇ, ਸਾਰੇ ਸੰਸਾਰ ਦਾ ਨਿਰਮਾਣ ਕਰਕੇ ਵਤਾਇਆ ਜਾਲੋ, ਫਿਰ ਮੋਹ ਮਾਇਆ ਦਾ ਜਾਲ ਵੀ ਵਛਾ ਦਿੱਤਾ, ਸੋ ਸਾਹਿਬ ਪਰਵਾਣੋ, ਵੀ ਉਹ ਸਾਹਿਬ ਹੀ ਅਸਲੀ ਪ੍ਰਮਾਣ ਨੀਕ ਹੈ, ਸਾਨੂੰ ਉਸੇ ਦੇ ਹੀ ਲੜ ਲੱਗਣਾ ਚਾਹੀਦਾ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਅਦ ਪੰਧਾ ਹੈ ਸੰਸਾਰੋ ਵਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਉੱਤਮ ਅਧਿਕਾਰੀ ਨੂੰ ਉਪਦੇਸ਼ ਦਿੰਦੇ ਹਨ, ਬਾਬਾ ਐ ਬਜ਼ੁਰਗਾ, ਐ ਉੱਤਮ ਅਧਿਕਾਰੀ, ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਉਸਨੇ ਉੱਠ ਕੇ ਜਾਣਾ ਹੈ। ਅਦ ਪੰਧਾ ਹੈ ਸੰਸਾਰੋ ਵਾ, ਇਹ ਜਿਹੜਾ ਸੰਸਾਰ ਹੈ ਇਹ ਤੇ ਅੱਧੇ ਪੰਧ ਦਾ ਇੱਕ ਪੜਾਅ ਹੈ। ਜਿਵੇਂ ਆਪਾਂ ਬਈ ਕਿਸੇ ਦੂਰ ਸਫ਼ਰ ਤੇ ਜਾਂਦੇ ਹਾਂ, ਰਸਤੇ ਦੇ ਵਿੱਚ ਕੋਈ ਨਾ ਕੋਈ ਪੜਾਅ ਹੁੰਦਾ, ਰਸਤੇ ਵਿੱਚ ਕੋਈ ਨਾ ਕੋਈ ਠਹਿਰਾਅ ਹੁੰਦਾ, ਇਹ ਤੇ ਅੱਧ ਵਿਚਾਲੇ ਦਾ ਇੱਕ ਮੁਕਾਮ ਹੈ। ਜਿਵੇਂ ਆਪਾਂ ਇੰਡੀਆ ਨੂੰ ਜਾਈਏ, ਕਈ ਵਾਰੀ ਰਸਤੇ ਦੇ ਵਿੱਚ ਰੁਕਣਾ ਪੈਂਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਇੱਥੇ ਜੋ ਵੀ ਆਇਆ ਇਸਨੇ ਪਾਈ ਉੱਠ ਕੇ ਜਾਣਾ ਹੈ। ਅੱਧ ਪੰਧਾ ਹੈ ਸੰਸਾਰੂ ਬਾ, ਇਹ ਜਿਹੜਾ ਸੰਸਾਰ ਹੈ ਤੇ ਪਾਈ ਅੱਧ ਵਿਚਕਾਰ ਦਾ ਇੱਕ ਪੜਾਅ ਹੈ। ਇਹ ਤੇ ਰਸਤੇ ਦੇ ਵਿੱਚ ਇੱਕ ਸਰਾਂ ਬਣੀ ਹੋਈ ਹੈ। ਸਿਰ ਸਿਰ ਸਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ। ਲੋ ਹਜ਼ੂਰ ਕਹਿੰਦੇ ਨੇ, ਸਿਰ ਬਸਿਰ ਉਹ ਸੱਚੇ ਵਾਹਿਗੁਰੂ ਨੇ ਸਭ ਜੀਵਾਂ ਦੇ ਮੱਥੇ ਉੱਤੇ ਲੇਖ ਲਿਖਿਆ ਹੈ। ਉਹ ਲੇਖ ਕਿਵੇਂ ਲਿਖਿਆ ਹੈ? ਦੁੱਖ ਸੁੱਖ ਪੁਰਬ ਵਿਚਾਰੋ ਵਾ। ਜਿਵੇਂ ਜੀਵ ਨੇ ਪਹਿਲਾਂ ਕੋਈ ਚੰਗੇ ਮਾੜੇ ਕਰਮ ਕੀਤੇ ਹਨ, ਉਹਦੇ ਅਨੁਸਾਰ ਇਹਨਾਂ ਜੀਵਾਂ ਨੂੰ ਜੋ ਦੁੱਖ ਮਿਲਣਾ ਹੈ ਜਾਂ ਸੁੱਖ ਮਿਲਣਾ ਹੈ, ਉਸ ਵਾਹਿਗੁਰੂ ਨੇ ਪਹਿਲਾਂ ਹੀ ਸਾਰਿਆਂ ਦੇ ਸਿਰ ਉੱਤੇ ਲੇਖ ਲਿਖ ਦਿੱਤਾ। ਵਿਚਾਰੋ ਵਾ, ਇਸ ਗੱਲ ਦੀ ਤੁਸੀਂ ਵਿਚਾਰ ਪੱਲੇ ਬੰਨ ਲਓ। ਦੁੱਖ ਸੁੱਖ ਦੀਆ ਜਿਹਾ ਕੀਆ, ਸੋ ਨਿਬਹਿ ਜੀਅ ਨਾਲੇ। ਲੋ, ਜੀਵ ਨੇ ਜਿਹੋ ਜਿਹਾ ਚੰਗਾ ਮਾੜਾ ਪੁੰਨ ਪਾਪ ਰੂਪ ਕਰਮ ਕੀਤਾ, ਉਸੇ ਅਨੁਸਾਰ ਹੀ ਵਾਹਿਗੁਰੂ ਨੇ ਦੁੱਖ ਤੇ ਸੁੱਖ ਇਸ ਨੂੰ ਦਿੱਤਾ। ਸੋ ਨਿਬਹਿ ਜੀਅ ਨਾਲੇ, ਵੀ ਉਹ ਇਸ ਜੀਵ ਦੇ ਨਾਲ ਨਿਭਦਾ, ਸਿਰ ਤੋੜ ਨਿਭਦਾ। ਭਾਵ ਜਿਹੋ ਜਿਹੇ ਸਾਡੇ ਕਰਮ ਨੇ, ਉਹਨਾਂ ਅਨੁਸਾਰ ਦੁੱਖ ਸੁੱਖ ਜੋ ਵੀ ਭੋਗਣਾ ਹੈ, ਉਹ ਹਮੇਸ਼ਾ ਲਈ ਸਾਡੇ ਨਾਲ ਸਿਰ ਤੋੜ ਨਿਭਦਾ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਉਹ ਕਰਤਾ ਪੁਰਖ ਵਾਹਿਗੁਰੂ ਜਿਹੋ ਜਿਹੇ ਕੰਮ ਕਰਵਾ ਰਿਹਾ ਹੈ, ਭਾਵ ਜਿਹੜੇ ਉਸਨੂੰ ਮਨਜ਼ੂਰ ਨੇ, ਉਹੀ ਕੰਮ ਕਰਵਾ ਰਿਹਾ ਹੈ। ਦੂਜੀ ਕਾਰ ਨਾ ਭਾਲੇ, ਹੋਰ ਕੋਈ ਦੂਜੀ ਕਾਰ, ਕੋਈ ਕਿਰਿਆ, ਕੋਈ ਕਿਰਤ ਵਿਰਤ ਹੋਰ ਨਹੀਂ ਸਾਨੂੰ ਭਾਲਣੀ ਚਾਹੀਦੀ। ਜਿਹੜੇ ਕੰਮ ਵਾਹਿਗੁਰੂ ਨੂੰ ਪ੍ਰਵਾਨ ਨੇ, ਸਾਨੂੰ ਉਹੀ ਕੰਮ ਕਰਨੇ ਚਾਹੀਦੇ ਨੇ। ਜਿਵੇਂ ਕਲਗੀਧਰ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ, ਕੇਵਲ ਕਰਮ ਭਰਮ ਸੇ ਜੀਨੋ ਧਰਮ ਕਰਮ ਅਨੁਰਾਗੋ। ਜਿਹੜੇ ਕੱਲੇ ਕਰਮ ਨੇ, ਉਹ ਤੇ ਭਰਮ ਦੇ ਵਿੱਚ ਹੀ ਨੇ। ਇਸ ਲਈ ਧਰਮ ਰੂਪ ਕੰਮ ਕਰੋ, ਧਰਮ ਦੇ ਕੰਮ ਕਰੋ, ਪਰਉਪਕਾਰ ਦੇ ਕੰਮ ਕਰੋ, ਜਿਹਦੇ ਨਾਲ ਜੀਵਨ ਦੀ ਸਫਲਤਾ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੋ ਜਿਹੋ ਕਰਤਾ ਪੁਰਖ ਵਾਹਿਗੁਰੂ ਕੰਮ ਕਰਾਵੇ, ਭਾਵ ਜਿਹੜੇ ਉਸ ਨੂੰ ਪਾਉਂਦੇ ਨੇ, ਉਹ ਕੰਮ ਸਾਨੂੰ ਕਰਨੇ ਚਾਹੀਦੇ ਨੇ। ਦੂਜੀ ਕਾਰ ਨਾ ਪਾਲੇ, ਹੋਰ ਦੂਜੀ ਜਿਹੜੀ ਵਾਹਿਗੁਰੂ ਦੇ ਪਾਣੇ ਤੋਂ ਉਲਟ ਕੋਈ ਕਾਰ ਕਿਰਿਆ ਹੈ, ਉਹਦੇ ਬਾਰੇ ਸਾਨੂੰ ਨਹੀਂ ਪਾਲ ਕਰਨੀ ਚਾਹੀਦੀ। ਆਪ ਨਿਰਾਲਮ ਧੰਦੈ ਬਾਦੀ, ਕਰ ਹੁਕਮ ਛਡਾਵਨ ਹਾਰੋ। ਉਹ ਵਾਹਿਗੁਰੂ ਆਪ ਸਭ ਤੋਂ ਨਿਰਲੇਪ ਰਹਿੰਦਾ। ਸਾਰੀ ਸ੍ਰਿਸ਼ਟੀ ਉਸਨੇ ਧੰਦਿਆਂ ਦੇ ਵਿੱਚ ਬੰਨੀ ਹੋਈ ਹੈ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਲੱਗਿਆ ਹੋਇਆ ਹੈ। ਕਰ ਹੁਕਮ ਛਡਾਵਨ ਹਾਰੋ, ਤੇ ਫਿਰ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਹੁਕਮ ਕਰਕੇ ਇਸ ਜੀਵ ਨੂੰ ਧੰਦਿਆਂ ਤੋਂ ਛੁਡਾਉਣ ਵਾਲਾ ਵੀ ਹੈ। ਭਾਵ ਜਦੋਂ ਵਾਹਿਗੁਰੂ ਕਿਸੇ ਤੇ ਮਿਹਰਬਾਨ ਹੋ ਜਾਂਦਾ ਤੇ ਫਿਰ ਹੁਕਮ ਕਰ ਦਿੰਦਾ, ਬਈ ਹੁਣ ਇਹਦੇ ਉੱਤੇ ਧੰਦੇ ਹਾਵੀ ਨਹੀਂ ਹੋ ਸਕਦੇ। ਇਉਂ ਹੁਕਮ ਕਰਕੇ ਵਾਹਿਗੁਰੂ ਜੀਵ ਨੂੰ ਧੰਦਿਆਂ ਤੋਂ, ਬੰਧਨਾਂ ਤੋਂ ਆਪ ਹੀ ਛੁਡਾਉਣ ਵਾਲਾ ਹੈ। ਅੱਜ ਕੱਲ ਕਰਦਿਆਂ ਕਾਲ ਬਿਆਪੈ, ਦੂਜੇ ਭਾਏ ਵਿਕਾਰੋ। ਪਰ ਹਜ਼ੂਰ ਕਹਿੰਦੇ ਨੇ, ਵੇਖ ਲੋ, ਜੇ ਇਸ ਜੀਵ ਨੂੰ ਆਖੀਏ ਬਈ ਤੂੰ ਗੁਰੂ ਵਾਲਾ ਬਣ ਜਾ, ਤੂੰ ਅੰਮ੍ਰਿਤ ਛਕ ਲਾ, ਤੂੰ ਬਾਣੀ ਪੜ੍ਹ ਲਾ, ਤੂੰ ਸੇਵਾ ਕਰ ਲਾ, ਕਹਿੰਦਾ ਅੱਜ ਨੀ ਕੱਲ ਕਰਾਂਗਾ। ਪਰ ਸਤਿਗੁਰੂ ਕਹਿੰਦੇ ਨੇ, ਅੱਜ ਕੱਲ ਕਰਦਿਆਂ ਹੋਇਆਂ ਆ ਕੇ ਕਾਲ ਘੇਰ ਲੈਂਦੇ, ਮੌਤ ਆ ਜਾਂਦੀ ਹੈ। ਅੱਜ ਕੱਲ ਕਰਦਿਆਂ ਹੋਇਆਂ ਕਾਲ ਆ ਕੇ ਚਿੰਬੜ ਜਾਂਦਾ। ਦੂਜਾ ਪਾਏ ਵਿਕਾਰੋ, ਤੇ ਜੀਵ ਦੂਜੇ ਪਾਸੇ ਦੁਵੈਤ ਭਾਵ ਦੇ ਵਿੱਚ ਲੱਗਿਆ ਹੋਇਆ ਹੀ, ਵਿਕਾਰੋ ਜਿਹੜੇ ਵਿਕਾਰ ਭੋਗਦਾ ਹੈ, ਤੇ ਹੋਰ ਜਿਹੜੇ ਬੇਕਾਰ ਕੰਮ ਨੇ, ਮਾੜੇ ਕੰਮ ਨੇ, ਉਹ ਕਰਦਾ ਕਰਦਾ ਹੀ ਮਰ ਜਾਂਦਾ। ਜਾਂ ਮਾਰਗ ਪੰਥ ਨਾ ਸੁਝੇ, ਉਜੜ ਅੰਧ ਗੁਬਾਰੋ ਵਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਜੀਵ ਇਥੋਂ ਅੱਗੇ ਮਰ ਕੇ ਜਾਂਦਾ ਹੈ, ਅਗਲਾ ਰਸਤਾ ਕੀ ਹੋ ਗਿਆ ਹੈ? ਜਮ ਮਾਰਗ ਪੰਥ ਨਾ ਸੁਝੇ, ਜਿਹੜਾ ਜਮ ਮਾਰਗ ਦਾ ਰਸਤਾ ਹੈ, ਜਮਾਂ ਦੇ ਮਾਰਗ ਦਾ ਜੋ ਅੱਗੇ ਰਸਤਾ ਹੈ, ਉਹ ਉੱਥੇ ਕੁਛ ਵੀ ਸੁਝਦਾ ਨਹੀਂ ਹੈ, ਕੁਝ ਵੀ ਦਿਖਾਈ ਨਹੀਂ ਦਿੰਦਾ। ਉੱਜੜ ਅੰਧ ਗੁਬਾਰੋ ਵਾ, ਉੱਥੇ ਉਜਾੜ ਹੈ, ਜੰਗਲ ਬੀਆਬਾਨ ਹੈ, ਅੰਧ ਬਹੁਤ ਹਨੇਰਾ ਵੀ ਹੈ, ਤੇ ਹਨੇਰਾ ਵੀ ਐਸਾ ਗੁਬਾਰੋ ਵਾ ਜਿਵੇਂ ਹਨੇਰਾ ਤੇ ਧੁੰਦ ਦੇ ਬੱਦਲ ਉੱਥੇ ਛਾਏ ਹੋਏ ਹੋਣ, ਵੀ ਇਸ ਤਰ੍ਹਾਂ ਦਾ ਬੜਾ ਕੁੱਪ ਹਨੇਰਾ ਪਿਆ ਹੋਇਆ ਹੈ। ਨਾ ਜਲ ਲੇਪ ਤੁਲਾਈਆਂ, ਨਾ ਭੋਜਨ ਪਰਕਾਰੋ ਵਾ। ਲੋ ਹਜ਼ੂਰ ਕਹਿੰਦੇ ਨੇ ਨਾ ਉੱਥੇ ਪੀਣ ਵਾਸਤੇ ਪਾਣੀ ਹੀ ਮਿਲਦਾ ਹੈ। ਹੁਣ ਤਾਂ ਆਪਾਂ ਜਦੋਂ ਰਸਤੇ ਵਿੱਚ ਜਾਂਦੇ ਹਾਂ ਕਿਧਰੇ ਪਿਆਸ ਲੱਗਦੀ ਹੈ, ਅਸੀਂ ਪਾਣੀ ਰਸਤੇ ਵਿੱਚੋਂ ਲੈ ਕੇ ਪੀ ਲੈਂਦੇ ਹਾਂ, ਤੇ ਜਾਂ ਪਾਣੀ ਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਹੁੰਦਾ। ਪਰ ਹਜ਼ੂਰ ਕਹਿੰਦੇ ਪਰਲੋਕ ਦੇ ਰਸਤੇ ਵਿੱਚ ਉਜਾੜ ਹੀ ਉਜਾੜ ਹੈ, ਹਨੇਰਾ ਹੀ ਹਨੇਰਾ ਹੈ, ਉੱਥੇ ਧੁੰਦ ਹੀ ਧੁੰਦ ਹੈ, ਨਾ ਉੱਥੇ ਪਾਣੀ ਹੈ, ਨਾ ਉੱਪਰ ਲੈਣ ਵਾਸਤੇ ਲੇਪ ਰਜਾਈਆਂ ਨੇ, ਤੇ ਨਾ ਹੀ ਥੱਲੇ ਵਿਛਾਉਣ ਵਾਲੀਆਂ ਤੁਲਾਈਆਂ ਮਿਲਦੀਆਂ ਨੇ, ਨਾ ਭੋਜਨ ਪ੍ਰਕਾਰੋ ਵਾ, ਤੇ ਨਾ ਹੀ ਕਿਸੇ ਪ੍ਰਕਾਰ ਦਾ ਭੋਜਨ ਖਾਣ ਵਾਸਤੇ ਉੱਥੇ ਲੱਭਦਾ। ਨਾ ਕੁਛ ਪੀਣ ਵਾਸਤੇ, ਨਾ ਖਾਣ ਵਾਸਤੇ, ਨਾ ਪਹਿਨਣ ਵਾਸਤੇ, ਨਾ ਸੌਣ ਵਾਸਤੇ ਉੱਥੇ ਕੋਈ ਪ੍ਰਬੰਧ ਨਹੀਂ ਹੈ। ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ, ਨਾ ਉੱਥੇ ਪ੍ਰੀਤੀ ਭੋਜਨ ਹੀ ਹੈ। ਹੁਣ ਇੱਥੇ ਆਪਾਂ ਜਿਵੇਂ ਕਈ ਵਾਰੀ ਕੋਈ ਸਾਡੇ ਰਿਸ਼ਤੇਦਾਰ ਮਿੱਤਰ ਦੋਸਤ ਕਹਿ ਦਿੰਦੇ ਨੇ ਵੀ ਆਓ ਜੀ ਸਾਡੇ ਘਰੇ ਲੰਗਰ ਛਕੋ, ਅਸੀਂ ਅੱਜ ਖੀਰ ਪੂੜੇ ਬਣਾਉਣੇ ਨੇ, ਅਸੀਂ ਅੱਜ ਕੋਈ ਖਾਸ ਤੁਹਾਡੇ ਲਈ ਪ੍ਰੀਤੀ ਭੋਜਨ ਤਿਆਰ ਕਰਨਾ। ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਪ੍ਰੀਤੀ ਭੋਜਨ ਹੈ ਉਹ ਅੱਗੇ ਨਹੀਂ ਮਿਲੇਗਾ। ਭੋਜਨ ਪਾਓ ਨਾ ਠੰਡਾ ਪਾਣੀ, ਨਾ ਪ੍ਰੀਤੀ ਭੋਜਨ, ਨਾ ਹੀ ਪੀਣ ਵਾਸਤੇ ਠੰਡਾ ਜਲ ਮਿਲੇਗਾ, ਨਾ ਕਾਪੜ ਸੀਗਾਰੋ। ਹੁਣ ਤੇ ਕਈਆਂ ਦਾ ਸੁਭਾਅ ਬਣਿਆ ਹੋਈ ਫਰਿੱਜ ਦਾ ਪਾਣੀ ਪੀਣਾ, ਠੰਡਾ ਪਾਣੀ ਪੀਣਾ, ਦੂਜਾ ਸਵਾਦ ਹੀ ਨਹੀਂ ਲੱਗਦਾ। ਪਰ ਸਤਿਗੁਰੂ ਕਹਿੰਦੇ ਨੇ ਨਾ ਪ੍ਰੀਤੀ ਭੋਜਨ, ਨਾ ਠੰਡਾ ਪਾਣੀ ਪੀਣ ਵਾਸਤੇ ਮਿਲੇਗਾ, ਨਾ ਉੱਥੇ ਕੋਈ ਕੱਪੜਾ ਹੀ ਪਹਿਨਣ ਵਾਸਤੇ ਮਿਲੇਗਾ, ਤੇ ਨਾ ਹੀ ਕੋਈ ਸ਼ਿੰਗਾਰ। ਅਜਿਵੇਂ ਮਾਈਆਂ ਬੀਬੀਆਂ ਹਾਰ ਸ਼ਿੰਗਾਰ ਕਰਦੀਆਂ ਨੇ, ਕੋਈ ਸੋਨੇ ਆਦਿਕ ਦੇ ਜੇਵਰ ਪਹਿਨਦੀਆਂ ਨੇ, ਅੱਗੇ ਕੁਛ ਵੀ ਨਹੀਂ ਮਿਲੇਗਾ। ਗੱਲ ਸੰਗਲ ਸਿਰ ਮਾਰੇ ਉਬੋ, ਨਾ ਦਿਸੈ ਘਰ ਬਾਰੋ। ਲੋ ਹਜ਼ੂਰ ਕਹਿੰਦੇ ਨੇ ਉੱਥੇ ਕੀ ਜੀਵ ਦੀ ਹਾਲਤ ਹੋਵੇਗੀ। ਗੱਲ ਸੰਗਲ ਸਿਰ ਮਾਰੇ ਉਬੋ, ਜਮਦੂਤ ਇਸ ਜੀਵ ਦੇ ਗਲ ਵਿੱਚ ਮੋਟੇ ਮੋਟੇ ਸੰਗਲ ਪਾ ਕੇ ਤੇ ਉਹ ਸਿਰ ਦੇ ਪਿਛਲੇ ਪਾਸੇ ਖੜੋ ਕੇ ਇਹਦੇ ਸਿਰ ਉੱਤੇ ਡੰਡੇ ਮਾਰਨਗੇ। ਕਹੋ ਕਬੀਰ ਤਬ ਹੀ ਨਰ ਜਾਗਿਆ, ਜਮਕਾ ਡੰਡ ਮੂੰਡ ਮੈਂ ਲੱਗਿਆ। ਇਹ ਪਾਪੀ ਜੀਵਾਂ ਦੀ ਹਾਲਤ ਹੈ ਵੀ ਜਮਦੂਤ ਗਲ ਦੇ ਵਿੱਚ ਸੰਗਲ ਪਾ ਕੇ ਸਿਰ ਉੱਤੇ ਖਲੋ ਕੇ ਇਹਦੇ ਸਿਰ ਉੱਤੇ ਡੰਡੇ ਮਾਰਨਗੇ। ਨਾ ਦਿਸੈ ਘਰ ਬਾਰ, ਉੱਥੇ ਕੋਈ ਘਰ ਬਾਰ ਵੀ ਦਿਖਾਈ ਨਹੀਂ ਦੇਵੇਗਾ। ਜਿਨ੍ਹਾਂ ਘਰਾਂ ਬਾਰਾਂ ਦੇ ਵਿੱਚ ਇੱਥੇ ਅਸੀਂ ਹੰਕਾਰ ਵਿੱਚ ਮੋਹ ਦੇ ਵਿੱਚ ਫਸੇ ਰਹਿੰਦੇ ਹਾਂ, ਸਾਡਾ ਘਰ ਬਹੁਤ ਵੱਡਾ ਹੈ, ਸਾਡਾ ਘਰ ਬਹੁਤ ਸੋਹਣਾ ਹੈ, ਪਰ ਹਜ਼ੂਰ ਕਹਿੰਦੇ ਅੱਗੇ ਕੋਈ ਘਰ ਬਾਰ ਨਹੀਂ ਦਿਸੇਗਾ। ਇਬਕੇ ਰਾਹੇ ਜੰਮਣ ਨਾਹੀ, ਪਛਤਾਣੇ ਸਿਰ ਭਾਰੋ। ਫੇਰੇ ਜੀਵ ਉਹਨਾਂ ਜਮਦੂਤਾਂ ਨੂੰ ਵਾਸਤਾ ਪਾਵੇਗਾ, ਬਈ ਤੁਸੀਂ ਮੈਨੂੰ ਹੁਣ ਸਮਾਂ ਦਿਓ, ਹੁਣ ਮੈਂ ਜਾ ਕੇ ਕੋਈ ਸੇਵਾ ਸਿਮਰਨ ਪਰ ਉਪਕਾਰ ਕਰਾਂਗਾ, ਮੈਂ ਜਾ ਕੇ ਨਾਮ ਵੀ ਜਪਾਂਗਾ, ਤੇ ਮੈਂ ਜਾ ਕੇ ਪੁੰਨ ਕਰਮਾਂ ਦੇ ਬੀਜ ਬੀਜਾਂਗਾ। ਪਰ ਜਮਦੂਤ ਅੱਗੋਂ ਕੀ ਕਹਿੰਦੇ ਨੇ, ਇਬਕੇ ਰਾਹੇ ਜੰਮਣ ਨਾਹੀ, ਕਹਿੰਦੇ ਹੁਣ ਦੇ ਬੀਜੇ ਹੁਣ ਨਹੀਂ ਪੈਦਾ ਹੋ ਸਕਦੇ, ਹੁਣ ਦੇ ਬੀਜੇ ਨਹੀਂ ਇਹ ਉੱਗਣਗੇ। ਜੇ ਤੂੰ ਪੁੰਨ ਕਰਮ ਕਰਨੇ ਸਨ, ਕੋਈ ਸੇਵਾ ਸਿਮਰਨ ਪਰਉਪਕਾਰ ਦੇ ਕੰਮ ਕਰਨੇ ਸਨ ਪਹਿਲਾਂ ਕਰਦਾ, ਹੁਣ ਦੇ ਬੀਜੇ ਪੁੰਨ ਕਰਮਾਂ ਦੇ ਬੀਜ ਇਹ ਉੱਗਣਗੇ ਨਹੀਂ। ਪਛਤਾਣੇ ਸਿਰ ਭਾਰੋ, ਵੀ ਜਦੋਂ ਸਿਰ ਉੱਤੇ ਪਾਪਾਂ ਦਾ ਭਾਰ ਪਿਆ ਤੇ ਫਿਰ ਇਹ ਜੀਵ ਉਸ ਵੇਲੇ ਪਛਤਾਉਂਦੇ ਰਹਿੰਦੇ ਹਨ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ। ਲੋ ਹਜ਼ੂਰ ਕਹਿੰਦੇ ਨੇ ਬਿਨਾਂ ਸੱਚੇ ਵਾਹਿਗੁਰੂ ਤੋਂ ਇਸ ਜੀਵ ਦਾ ਕੋਈ ਪ੍ਰਲੋਕ ਵਿੱਚ ਸਹਾਈ ਨਹੀਂ ਹੁੰਦਾ। ਸਾਚਾ ਇਹੋ ਵਿਚਾਰੋ, ਇਹ ਬਈ ਸੱਚਾ ਵਿਚਾਰ ਤੁਹਾਨੂੰ ਅਸੀਂ ਦੱਸ ਰਹੇ ਹਾਂ। ਬਿਨਾਂ ਸੱਚੇ ਵਾਹਿਗੁਰੂ ਤੋਂ ਕਿਸੇ ਨੇ ਪ੍ਰਲੋਕ ਦਾ ਸਾਥੀ ਨਹੀਂ ਬਣਨਾ। ਬਾਬਾ ਰੋਵੈ ਹੈ ਰਵੈ ਹੈ ਸੋ ਜਾਣੀਐ ਹੈ, ਮਿਲ ਰੋਵੈ ਗੁਣ ਸਾਰੇ ਵਾ। ਲੋ ਹਜ਼ੂਰ ਕਹਿੰਦੇ ਨੇ ਬਾਬਾ ਹੇ ਉੱਤਮ ਅਧਿਕਾਰੀ, ਬਾਬਾ ਰੋਵੈ ਰਵਹ ਸੋ ਜਾਣੀਐ, ਬਈ ਬਾਬਾ ਰੋਵੈ ਰਵਹ ਸੋ ਜਾਣੀਐ। ਅਸਲੀ ਬਈ ਜਿਹੜੇ ਗੁਰਮੁਖ ਵਿਅਕਤੀ ਹਨ ਉਹ ਉਸ ਵਾਹਿਗੁਰੂ ਦੇ ਵੈਰਾਗ ਦੇ ਵਿੱਚ ਰੋਂਦੇ ਹਨ ਤੇ ਨਾਲ ਰਵਹ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਨ। ਹੇ ਬਾਬਾ ਹੇ ਬਜ਼ੁਰਗਾ, ਜਿਹੜੇ ਗੁਰਮੁਖ ਵਿਅਕਤੀ ਹਨ ਉਹ ਵੈਰਾਗ ਦੇ ਵਿੱਚ ਰੋਂਦੇ ਵੀ ਹਨ ਤੇ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਨ। ਮਿਲ ਰੋਵੈ ਗੁਣ ਸਾਰੇ ਵਾ, ਤੇ ਨਾਲ ਉਹ ਵਾਹਿਗੁਰੂ ਦੇ ਗੁਣਾਂ ਨੂੰ ਸਾਰੇ ਵਾਦਾਰਥ ਸੰਭਾਲ ਸੰਭਾਲ ਕੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰ ਕਰਕੇ ਰੋਂਦੇ ਨੇ ਤੇ ਇਸੇ ਲਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾ ਕੇ ਮਿਲਦੇ ਨੇ ਤੇ ਉਹਨਾਂ ਦਾ ਰੋਣਾ ਹੀ ਅਸਲੀ ਸਫਲ ਜਾਣਿਆ ਜਾਂਦਾ ਹੈ। ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵਹਿ ਗੁਣ ਸਾਰੇ ਵਾ, ਵੀ ਉਹਨਾਂ ਦਾ ਰੋਣਾ ਤੇ ਸਿਮਰਨ ਕਰਨਾ ਸਫਲ ਜਾਣੀਦਾ ਹੈ ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲ ਸੰਭਾਲ ਕੇ ਤੇ ਆਪਸ ਵਿੱਚ ਮਿਲ ਕੇ ਵੈਰਾਗ ਦੇ ਵਿੱਚ ਰੋਂਦੇ ਹਨ। ਰੋਵੈ ਮਾਇਆ ਮੁੱਠੜੀ ਧੰਦੜਾ ਰੋਵਨ ਹਾਰੇ ਵਾ, ਪਰ ਹਜ਼ੂਰ ਕਹਿੰਦੇ ਨੇ ਰੋਵੈ ਮਾਇਆ ਮੁੱਠੜੀ, ਇਹ ਦੁਨੀਆਂ ਤੇ ਮਾਇਆ ਦੀ ਲੁੱਟੀ ਹੋਈ ਰੋ ਰਹੀ ਹੈ। ਧੰਦੜਾ ਰੋਵਨ ਹਾਰੇ ਵਾ, ਵੀ ਜਿੰਨੇ ਦੁਨੀਆਂ ਦੇ ਲੋਕ ਰੋਣ ਵਾਲੇ ਨੇ ਸਾਰੇ ਧੰਦਿਆਂ ਨੂੰ ਰੋਂਦੇ ਨੇ, ਵੀ ਚੰਮ ਨੂੰ ਨਹੀਂ ਰੋਂਦੇ ਕੰਮ ਨੂੰ ਰੋਂਦੇ ਨੇ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਵੀ ਸਤਿਗੁਰੂ ਕਹਿੰਦੇ ਨੇ ਉਸ ਵੇਲੇ ਲੋਕ ਧੰਦਿਆਂ ਵਾਸਤੇ ਰੋਂਦੇ ਹਨ। ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ, ਲੋ ਜਿਹੜੇ ਸੰਸਾਰੀ ਲੋਕ ਨੇ ਦੁਨੀਆਂਦਾਰ ਲੋਕ ਨੇ ਧੰਦਾ ਰੋਵੈ, ਉਹ ਤੇ ਵੀ ਧੰਦੇ ਨੂੰ ਰੋਂਦੇ ਨੇ ਕੰਮ ਨੂੰ ਰੋਂਦੇ ਨੇ ਮਾਇਆ ਲਈ ਰੋਂਦੇ ਨੇ। ਮੈਲ ਨਾ ਧੋਵੈ, ਉਹ ਅੰਦਰੋਂ ਮੂੰਹ ਮਾਇਆ ਦੀ ਹਉਮੈ ਦੀ ਮੈਲ ਨੂੰ ਨਹੀਂ ਧੋ ਸਕਦੇ। ਸੁਪਨੰਤਰ ਸੰਸਾਰੋ, ਵੀ ਇਹ ਸੰਸਾਰ ਸੁਪਨੇ ਦੇ ਵਿੱਚ ਹੀ ਉਹ ਤਾਂ ਹਮੇਸ਼ਾ ਲਈ ਫਸੇ ਰਹਿੰਦੇ ਨੇ। ਸੰਸਾਰ ਇੱਕ ਝੂਠਾ ਸੁਪਨਾ ਹੈ, ਇਹਦੇ ਮੋਹ ਪਿਆਰ ਦੇ ਵਿੱਚ ਹੀ ਫਸੇ ਹੋਏ ਰੋਂਦੇ ਹਨ ਤੇ ਆਪਣੀ ਮੋਹ ਮਾਇਆ ਦੀ ਮੈਲ ਨੂੰ ਨਹੀਂ ਧੋ ਸਕਦੇ। ਜਿਉਂ ਬਾਜੀ ਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ, ਜਿਵੇਂ ਕੋਈ ਬਾਜੀ ਗਰ ਦੀ ਖੇਡ ਵੇਖ ਕੇ ਭਰਮ ਦੇ ਵਿੱਚ ਪੈ ਕੇ ਭੁੱਲ ਜਾਂਦਾ, ਜਿਵੇਂ ਬਾਜੀ ਗਰ ਦੀ ਖੇਡ ਵੇਖ ਕੇ ਕੋਈ ਆਦਮੀ ਭਰਮ ਦੇ ਵਿੱਚ ਭੁੱਲ ਜਾਂਦਾ, ਇਸੇ ਤਰ੍ਹਾਂ ਵੀ ਇਹ ਸੰਸਾਰ ਬਾਜੀਗਰ ਦੀ ਖੇਡ ਹੈ, ਇਹ ਇੱਕ ਝੂਠਾ ਤਮਾਸ਼ਾ ਹੈ, ਇਹ ਇੱਕ ਨਕਲੀ ਨਾਟਕ ਖੇਡਿਆ ਜਾ ਰਿਹਾ ਹੈ, ਪਰ ਅਸੀਂ ਇਸ ਨੂੰ ਸੱਚਾ ਜਾਣ ਕੇ ਦੇ ਭਰਮ ਦੇ ਵਿੱਚ ਭੁੱਲ ਜਾਂਦੇ ਹਾਂ। ਝੂਠ ਮੁੱਠੀ ਅਹੰਕਾਰੋ, ਇਸੇ ਲਈ ਹਜ਼ੂਰ ਕਹਿੰਦੇ ਸਾਰੀ ਸ੍ਰਿਸ਼ਟੀ ਝੂਠ ਤੇ ਹੰਕਾਰ ਦੇ ਵਿੱਚ ਹੀ ਲੁੱਟੀ ਗਈ ਹੈ। ਆਪੇ ਮਾਰਗ ਪਾਵਣ ਹਾਰ ਆਪੇ ਕਰਮ ਕਮਾਏ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਪਾਈ ਜੀਵਾਂ ਨੂੰ ਸਹੀ ਰਸਤੇ ਤੇ ਪਾਓ ਭਗਤੀ ਦੇ ਮਾਰਗ ਤੇ ਪਾਉਣ ਵਾਲਾ ਹੈ। ਆਪੇ ਕਰਮ ਕਮਾਏ ਤੇ ਆਪ ਹੀ ਪਾਈ ਸ੍ਰੇਸ਼ਟ ਕਰਮ ਧਰਮ ਰੂਪ ਕਰਮ ਕਮਾਉਂਦਾ ਹੈ। ਨਾਮ ਰਤੇ ਗੁਰਪੂਰੈ ਰਾਕੇ ਨਾਨਕ ਸਹਿਜ ਸੁਭਾਏ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ, ਬਈ ਉਹ ਪੂਰੇ ਗੁਰੂ ਨੇ ਸੁਤੇ ਸਿੱਧ ਹੀ ਰੱਖ ਲਏ ਨੇ, ਭਾਵ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਤੇ ਪੂਰਾ ਗੁਰੂ ਕੌਣ ਹੈ? ਅਕਾਲ ਪੁਰਖ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਫਰਮਾ ਰਹੇ ਨੇ ਤੇ ਫਿਰ ਉਹ ਵਾਹਿਗੁਰੂ ਸੁਤੇ ਸਿੱਧ ਹੀ ਉਹਨਾਂ ਦੀ ਰੱਖਿਆ ਕਰਦਾ ਹੈ, ਜਮਾਂ ਤੋਂ ਵੀ ਬਚਾਉਂਦਾ, ਨਰਕ ਤੋਂ ਵੀ ਬਚਾਉਂਦਾ, ਚੁਰਾਸੀ ਤੋਂ ਵੀ ਬਚਾਉਂਦਾ, ਜਨਮ ਮਰਨ ਤੋਂ ਵੀ ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ। ਵਡਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਿਹਾ ਝੂਠ ਪਸਾਰੋ ਵਾ। ਹੁਣ ਇਹ ਪੰਜਵਾਂ ਸ਼ਬਦ ਆ ਰਿਹਾ ਹੈ, ਸਤਿਗੁਰੂ ਫੇਰ ਬਾਬਾ ਸ਼ਬਦ ਦੁਆਰਾ ਉੱਤਮ ਅਧਿਕਾਰੀ ਨੂੰ ਉਪਦੇਸ਼ ਦੇ ਰਹੇ ਹਨ। ਹੇ ਬਾਬਾ, ਹੇ ਉੱਤਮ ਅਧਿਕਾਰੀ, ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਉਸਨੇ ਉੱਠ ਕੇ ਜਾਣਾ ਹੈ, ਇਹੋ ਜਿਹਾ ਝੂਠ ਪਸਾਰੋ ਵਾ, ਕਿਉਂਕਿ ਸੰਸਾਰ ਤੇ ਸਾਰਾ ਝੂਠਾ ਹੀ ਪਸਾਰਾ ਹੈ। ਦ੍ਰਿਸ਼ਟ ਮਾਨ ਹੈ ਸਗਲ ਮਥੀਨਾ, ਸੱਚਾ ਘਰ ਸੱਚੜਾ ਸੇਵੀਐ ਸੱਚ ਖਰਾ ਸਚਿਆਰੋ ਵਾ। ਸੱਚਾ ਘਰ ਕੀ ਹੈ? ਸਤਸੰਗਤ, ਸਤਸੰਗਤ ਵਿੱਚ ਆ ਕੇ ਸੱਚੜਾ ਸੇਵੀਐ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਨੀ ਚਾਹੀਦੀ ਹੈ। ਸੱਚ ਖਰਾ ਸਚਿਆਰੋ ਵਾ, ਹਜ਼ੂਰ ਕਹਿੰਦੇ ਉਹ ਸੱਚ ਸਰੂਪ ਵਾਹਿਗੁਰੂ ਖਰਾ ਅਤਸ਼ਾ ਕਰਕੇ, ਉਹ ਬਈ ਸਚਿਆਰ ਰੂਪ ਹੈ, ਉਹ ਨਰੋਲ ਸੱਚ ਰੂਪ ਹੈ, ਉਹ ਖਾਲਸ ਸੱਚ ਰੂਪ ਹੈ। ਕੂੜ ਲੱਭ ਜਾਂ ਥਾਏ ਨਾ ਪਾਸੇ ਅੱਗੇ ਲਹਿ ਨਾ ਠਾਓ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਲੋਕ ਝੂਠ ਦੇ ਵਿੱਚ ਤੇ ਝੂਠੇ ਲਾਲਚ ਵਿੱਚ ਫਸੇ ਹੋਏ ਨੇ, ਜਾਂ ਥਾਏ ਨਾ ਪਾਸੇ, ਉਹ ਅੱਗੇ ਪ੍ਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਢੋਈ ਨਹੀਂ ਪ੍ਰਾਪਤ ਕਰ ਸਕਦੇ, ਅੱਗੇ ਲਹਿ ਨਾ ਠਾਓ ਤੇ ਨਾ ਹੀ ਉਹਨਾਂ ਨੂੰ ਅੱਗੇ ਪ੍ਰਲੋਕ ਦੇ ਵਿੱਚ ਕੋਈ ਨਾ ਕੋਈ ਥਾਂ ਟਿਕਾਣਾ ਨਸੀਬ ਹੁੰਦਾ ਹੈ, ਨਾ ਉਹਨਾਂ ਨੂੰ ਉੱਥੇ ਜਾ ਕੇ ਕੋਈ ਢੋਈ ਮਿਲਦੀ ਹੈ ਤੇ ਨਾ ਹੀ ਕੋਈ ਉਹਨਾਂ ਨੂੰ ਕੋਈ ਥਾਂ ਟਿਕਾਣਾ ਨਸੀਬ ਹੁੰਦਾ ਹੈ। ਅੰਤਰ ਆਓ ਨਾ ਬੈਸੋ ਕਹੀਐ ਜੋ ਸੁਣੈ ਕਰ ਕਾਓ, ਕੋਈ ਉਹਨਾਂ ਨੂੰ ਇਹ ਗੱਲ ਨਹੀਂ ਆਖਦਾ ਪ੍ਰਲੋਕ ਵਿੱਚ ਗਿਆ ਉਹਨੂੰ ਵੀ ਆਓ ਜੀ ਬੈਠੋ, ਆਓ ਅੰਦਰ ਬੈਠੋ, ਇਉਂ ਕੋਈ ਨਹੀਂ ਕਹਿੰਦਾ ਜਿਉਂ ਸੁੰਞਾ ਕਰ ਕਾਓ, ਜਿਵੇਂ ਸੁੰਞੇ ਘਰ ਦੇ ਵਿੱਚ ਕਾਂ ਕੁਰਲਾ ਕੁਰਲਾ ਕੇ ਉੱਡ ਜਾਂਦਾ ਹੈ, ਇਸੇ ਤਰ੍ਹਾਂ ਪ੍ਰਲੋਕ ਦੇ ਵਿੱਚ ਜਿਹੜੇ ਮਨਮੁਖ ਲੋਕ ਨੇ ਉਹ ਵੀ ਸੁੰਨੇ ਘਰ ਦੇ ਕਾਂ ਵਾਂਗੂ ਕੁਰਲਾ ਕੁਰਲਾ ਕੇ ਉੱਥੋਂ ਅੱਗੇ ਤੁਰ ਪੈਂਦੇ ਹਨ। ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜੱਗ ਸਬਾਏ। ਲਓ ਹਜ਼ੂਰ ਕਹਿੰਦੇ ਨੇ ਜੰਮਣਾ ਤੇ ਮਰਨਾ ਇਹੀ ਵੱਡਾ ਵਿਛੋੜਾ ਹੈ। ਜਦੋਂ ਜੀਵ ਜੰਮਦਾ ਹੈ ਵਾਹਿਗੁਰੂ ਨਾਲੋਂ ਵਿਛੜ ਜਾਂਦਾ, ਤੇ ਜਦੋਂ ਮਰਦਾ ਹੈ ਪਰਿਵਾਰ ਨਾਲੋਂ ਵਿਛੜ ਜਾਂਦਾ, ਇਹ ਵੱਡਾ ਵਿਛੋੜਾ ਹੈ। ਬਿਨਸੈ ਜੱਗ ਸਬਾਏ, ਵੀ ਸਾਰਾ ਸੰਸਾਰ ਹੀ ਇਹਦੇ ਵਿੱਚ ਇਸ ਵਿਛੋੜੇ ਦੇ ਵਿੱਚ ਨਾਸ ਹੋ ਰਿਹਾ, ਬਰਬਾਦ ਹੋ ਰਿਹਾ ਹੈ। ਲਵ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂਹ ਆਏ। ਲਵ ਧੰਦਾ ਮਾਇਆ, ਮਾਇਆ ਦੇ ਧੰਦੇ ਵਿੱਚ ਤੇ ਮਾਇਆ ਦੇ ਲਾਲਚ ਦੇ ਵਿੱਚ ਜਗਤ ਭੁਲਾਇਆ, ਸਾਰਾ ਸੰਸਾਰ ਹੀ ਭੁਲਿਆ ਭੁਲਾਇਆ ਫਿਰ ਰਿਹਾ ਹੈ। ਕਾਲ ਖੜਾ ਰੂਹ ਆਏ, ਅਥਵਾ ਮਾਇਆ ਦੇ ਝੂਠੇ ਧੰਦੇ ਨੇ ਤੇ ਝੂਠੇ ਲਾਲਚ ਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ। ਕਾਲ ਖੜਾ ਰੂਹ ਆਏ ਤੇ ਸਭ ਦੇ ਸਿਰ ਉੱਤੇ ਕਾਲ ਖੜਾ ਜੀਵਾਂ ਨੂੰ ਰੁਆ ਰਿਹਾ ਹੈ, ਅਥਵਾ ਕਾਲ ਖੜਾ ਰੂਹ ਆਏ, ਜਿਹੜਾ ਕਾਲ ਹੈ ਉਹ ਸਿਰ ਤੇ ਖੜਾ ਰੂਹ ਆਏ ਰੋ ਰਿਹਾ ਹੈ, ਕੂਕਾਂ ਮਾਰ ਰਿਹਾ ਹੈ, ਪਰ ਅਸੀਂ ਉਸ ਨੂੰ ਵੇਖ ਨਹੀਂ ਰਹੇ। ਬਾਬਾ ਆਵ ਹੋ ਭਾਈ ਹੋ, ਗੱਲ ਮਿਲੇ ਹੈ ਮਿਲ ਮਿਲ ਦੇਹ ਆਸੀਸਾਂ ਹੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਪਦੇਸ਼ ਦਿੰਦੇ ਹਨ, ਹੇ ਬਾਬਾ ਉੱਤਮ ਅਧਿਕਾਰੀ, ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਉਸ ਵੇਲੇ ਇਉਂ ਕਹਿਣਾ ਚਾਹੀਦਾ ਹੈ, ਬਾਬਾ ਆਵ ਹੋ ਭਾਈ ਹੋ, ਹੇ ਉੱਤਮ ਅਧਿਕਾਰੀ। ਜਿਹੜੇ ਕੋਈ ਹੋਰ ਸੰਗੀ ਸਾਥੀ ਰਿਸ਼ਤੇਦਾਰ ਆਉਂਦੇ ਨੇ ਉਹਨਾਂ ਨੂੰ ਇਉਂ ਆਖੋ, ਭਰਾਵੋ ਆਓ ਆਪਾਂ ਆਪਸ ਵਿੱਚ ਗੱਲ ਦੇ ਨਾਲ ਮਿਲੀਏ, ਮਿਲ ਮਿਲ ਦੇਹ ਆਸੀਸਾਂ ਹੈ, ਤੇ ਆਪਾਂ ਮਿਲ ਮਿਲ ਕੇ ਵੀ ਜਿਹੜਾ ਸਾਡਾ ਸਾਥੀ ਵਿਛੜ ਗਿਆ ਹੈ ਉਹਨੂੰ ਆਸੀਸਾਂ ਦੇਈਏ। ਹੇ ਭਰਾਵੋ, ਇਹ ਸਾਡੇ ਵੀਰੋ, ਆਓ ਆਪਾਂ ਗੱਲ ਦੇ ਨਾਲ ਮਿਲ ਕੇ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਗਲਵਕੜੀਆਂ ਪਾ ਕੇ ਤੇ ਜਿਹੜਾ ਜੀਵ ਵਿਛੜਿਆ ਉਹਨੂੰ ਮਿਲ ਮਿਲ ਕੇ ਇਹ ਆਸੀਸਾਂ ਦੇਈਏ। ਕਿਹੜੀਆਂ ਆਸੀਸਾਂ? ਬਾਬਾ ਸੱਚੜਾ ਮੇਲ ਨਾ ਚੁੱਕੇ, ਪ੍ਰੀਤਮ ਕੀਆਂ ਦੇਹ ਆਸੀਸਾਂ ਹੈ। ਹੇ ਬਾਬਾ ਉੱਤਮ ਅਧਿਕਾਰੀ, ਉਸਨੂੰ ਇਹ ਆਸੀਸਾਂ ਦੇਈਏ, ਸੱਚੜਾ ਮੇਲ ਨਾ ਚੁੱਕੇ, ਵੀ ਤੇਰਾ ਵਾਹਿਗੁਰੂ ਦੇ ਨਾਲ ਸੱਚਾ ਮੇਲ ਮਿਲਾਪ ਹੋ ਜਾਵੇ ਔਰ ਉਹ ਕਦੀ ਵੀ ਖਤਮ ਨਾ ਹੋਵੇ। ਪ੍ਰੀਤਮ ਕੀਆਂ ਦੇਹ ਆਸੀਸਾਂ ਹੈ, ਇਹ ਉਸ ਪਤੀ ਪਰਮੇਸ਼ਰ ਦੇ ਮਿਲਾਪ ਦੀਆਂ, ਉਹਦੇ ਹਮੇਸ਼ਾ ਲਈ ਪਿਆਰ ਦੀਆਂ ਆਸੀਸਾਂ ਦੇਈਏ। ਆਸੀਸਾਂ ਦੇਵ ਹੋ, ਭਗਤ ਕਰੇ ਵਹੋ, ਮਿਲਿਆ ਕਾ ਕਿਆ ਮਿਲੋ। ਬਈ ਸਾਰੇ ਮਿਲ ਕੇ ਉਸਨੂੰ ਆਸੀਸਾਂ ਦਿਓ ਤੇ ਨਾਲ ਵਾਹਿਗੁਰੂ ਦੀ ਭਗਤੀ ਵੀ ਕਰੋ, ਬਾਣੀ ਵੀ ਪੜੋ, ਸਿਮਰਨ ਵੀ ਕਰੋ। ਬਾਣੀ ਪੜਨਾ ਸਿਮਰਨ ਕਰਨਾ ਇਹ ਭਗਤੀ ਹੈ। ਮਿਲਿਆ ਕਾ ਕਿਆ ਮਿਲੋ, ਜਿਹੜੇ ਪਹਿਲਾਂ ਹੀ ਭਗਤੀ ਕਰਕੇ ਵਾਹਿਗੁਰੂ ਨੂੰ ਮਿਲ ਚੁੱਕੇ ਨੇ, ਬਈ ਉਹਨਾਂ ਨੂੰ ਤੁਸੀਂ ਕੀ ਮਿਲੋਗੇ, ਹੋਰ ਉਹਨਾਂ ਦਾ ਕੀ ਮਿਲਾਪ ਹੋਣਾ ਹੈ? ਜਿਹੜੇ ਜਿਉਂਦੇ ਜੀ ਭਗਤੀ ਕਰਕੇ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਗਏ ਉਹ ਤਾਂ ਪਹਿਲਾਂ ਹੀ ਮਿਲੇ ਹੋਏ ਨੇ, ਤੇ ਉਹਨਾਂ ਨੂੰ ਹੋਰ ਕੀ ਕੋਈ ਮਿਲਾ ਸਕਦਾ ਹੈ? ਇੱਕ ਭੂਲੇ ਨਾ ਵਹੋ, ਥਿਹ ਹੋ ਥਾਵ ਹੋ, ਗੁਰ ਸ਼ਬਦੀ ਸੱਚ ਖੇਲੋ। ਲੋ ਹਜ਼ੂਰ ਕਹਿੰਦੇ ਨੇ ਇੱਕ ਉਹ ਵੀ ਭੁੱਲੜ ਲੋਕ ਨੇ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਤੇ ਥਿਹ ਹੋ ਥਾਵੋ, ਜਿਹੜੀ ਸਤਸੰਗਤ ਰੂਪੀ ਵਾਹਿਗੁਰੂ ਦਾ ਮੁਕਾਮ ਹੈ, ਵੀ ਇਹ ਸਤਸੰਗਤ ਰੂਪੀ ਥਾਂ ਟਿਕਾਣੇ ਤੋਂ ਭੁੱਲੇ ਹੋਏ ਨੇ, ਨਾ ਤੇ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਨਾ ਹੀ ਕਦੀ ਸਤਸੰਗਤ ਵਿੱਚ ਬੈਠਦੇ ਨੇ। ਉਹਨਾਂ ਨੂੰ ਇਹ ਗੱਲ ਸਮਝਾਓ, ਗੁਰ ਸ਼ਬਦ ਦੀ ਸੱਚ ਖੇਲੋ, ਬਈ ਤੁਸੀਂ ਵੀ ਆ ਕੇ ਗੁਰੂ ਸ਼ਬਦ ਤੋਂ ਸੇਧ ਲੈ ਕੇ, ਗੁਰਬਾਣੀ ਦੀ ਸਿੱਖਿਆ ਲੈ ਕੇ, ਬਈ ਵਾਹਿਗੁਰੂ ਦੇ ਸੱਚੇ ਪ੍ਰੇਮ ਦੀ ਖੇਡ ਖੇਡੋ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਉਹਨਾਂ ਨੂੰ ਉਪਦੇਸ਼ ਦਿਓ, ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸੱਚ ਹੈ ਵੇਸੇ। ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਸ ਵਾਹਿਗੁਰੂ ਨੇ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਸੱਚੇ ਵੇਸ ਨੂੰ ਧਾਰਨ ਕੀਤਾ ਹੋਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਆਦੇਸ਼ ਤਸੈ ਆਦੇਸ਼, ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ। ਜੋ ਜੁਗਾਂ ਜੁਗਾਂ ਦੇ ਵਿੱਚ ਸੱਚੇ ਵੇਸ ਨੂੰ ਧਾਰਨ ਕਰਨ ਵਾਲਾ ਵਾਹਿਗੁਰੂ ਹੈ, ਸ਼ਬਦ ਸਮਾਣਾ, ਗੁਰੂ ਕੇ ਸ਼ਬਦ ਦੁਆਰਾ ਪਾਈ ਉਹਦੇ ਵਿੱਚ ਉਹ ਗੁਰਮੁਖ ਜਨ ਲੀਨ ਹੋ ਜਾਂਦਾ ਹੈ, ਜਮ ਮਾਰਗ ਨਹੀਂ ਜਾਣਾ, ਫਿਰ ਉਸਨੇ ਜਮਾਂ ਦੇ ਰਸਤੇ ਨਹੀਂ ਜਾਣਾ, ਉਹ ਜਮਾਂ ਦੇ ਰਸਤੇ ਤੋਂ ਬਚ ਜਾਂਦਾ। ਦੂਰ ਰਹੀ ਉਹ ਜਨਤੇ ਜਨਤੇ ਬਾਟ, ਜਮਤੇ ਰੱਖੇ ਦੇ ਕਰ ਹੱਥ, ਇਹ ਉਸਦੀ ਅਵਸਥਾ ਬਣ ਜਾਂਦੀ ਹੈ। ਸਾਜਣ ਸਹਿਨ ਮਿਲਹੋ ਸੰਜੋਗੀ, ਗੁਰਮਿਲ ਖੋਲੇ ਫਸੇ। ਐ ਸੱਜਣ ਸਾਥੀਓ, ਤੁਸੀਂ ਉਹ ਸੰਜੋਗਾਂ ਵਸ਼ ਉਹਨਾਂ ਮਹਾਂਪੁਰਖਾਂ ਨੂੰ ਮਿਲੋ, ਗੁਰਮਿਲ ਖੋਲੇ ਪਾਸੇ, ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲ ਕੇ ਮੋਹ ਮਾਇਆ ਦੇ ਫਾਹੇ ਖੋਹ ਲਏ ਨੇ, ਮੋਹ ਮਾਇਆ ਦੇ ਫੰਦੇ ਕੱਟ ਦਿੱਤੇ ਨੇ। ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ। ਹੇ ਬਾਬਾ ਉੱਤਮ ਅਧਿਕਾਰੀ, ਜੀਵ ਸੰਸਾਰ ਦੇ ਵਿੱਚ ਨੰਗਾ ਹੀ ਆਇਆ ਤੇ ਨਾਲ ਆਪਣੇ ਦੁੱਖ ਸੁੱਖ ਦਾ ਲੇਖ ਵੀ ਪਹਿਲਾਂ ਹੀ ਲਿਖਾ ਕੇ ਆਇਆ। ਲਿਖੀਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਲੋ ਹਜ਼ੂਰ ਕਹਿੰਦੇ ਨੇ, ਜੀਵ ਨੇ ਜਿਹੋ ਜਿਹਾ ਪਹਿਲਾਂ ਕੋਈ ਚੰਗਾ ਮਾੜਾ ਕਰਮ ਕੀਤਾ ਹੋਇਆ, ਉਹਦੇ ਅਨੁਸਾਰ ਵਾਹਿਗੁਰੂ ਪਰਮੇਸ਼ਰ ਨੇ ਜੀਵ ਦੇ ਮੱਥੇ ਉੱਤੇ ਕਰਮਾਂ ਦਾ ਲੇਖ ਲਿਖ ਦਿੱਤਾ ਹੈ ਤੇ ਨਾਲ ਮੌਤ ਦਾ ਸਾਹਾ ਵੀ ਲਿਖ ਦਿੱਤਾ। ਉਹ ਕਦੇ ਟਲ ਨਹੀਂ ਸਕਦਾ। ਬੈ ਸਾਚਾ ਲਿਖਿਆ ਅੰਮ੍ਰਿਤ ਬਿਖਿਆ, ਜਿਤ ਲਾਇਆ ਤਿਤ ਲਾਗਾ। ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਵਾਹਿਗੁਰੂ ਨੇ ਇਸ ਜੀਵ ਦੇ ਮੱਥੇ ਉੱਤੇ ਸੱਚਾ ਹੀ ਲੇਖ ਲਿਖਿਆ ਹੈ। ਉਹ ਲੇਖ ਕਿਹੜਾ ਹੈ? ਅੰਮ੍ਰਿਤ ਬਿਖਿਆ। ਅੰਮ੍ਰਿਤ ਦਾ ਅਰਥ ਹੈ ਇਸਨੇ ਸੁੱਖ ਭੋਗਣਾ ਹੈ, ਅਥਵਾ ਬਿਖਿਆ ਇਸਨੇ ਦੁੱਖ ਭੋਗਣਾ ਹੈ। ਇਹ ਅੰਮ੍ਰਿਤ ਤੇ ਬਿਖਿਆ, ਅੰਮ੍ਰਿਤ ਤੇ ਜ਼ਹਿਰ, ਇਹ ਸੁੱਖ ਤੇ ਦੁੱਖ ਦੇ ਲਈ ਸ਼ਬਦ ਵਰਤੇ ਹਨ। ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਇਹ ਸੁੱਖ ਤੇ ਦੁੱਖ ਦਾ ਪਹਿਲਾਂ ਹੀ ਲੇਖ ਲਿਖ ਦਿੱਤਾ। ਜਿਤ ਲਾਇਆ ਤਿਤ ਲਾਗਾ, ਜਿਸ ਪਾਸੇ ਵਾਹਿਗੁਰੂ ਨੇ ਲਾਇਆ ਹੈ ਜੀਵਾਂ ਨੂੰ, ਉਸ ਪਾਸੇ ਸਾਰਾ ਸੰਸਾਰ ਲੱਗਿਆ ਹੋਇਆ। ਕਾਮਣੇ ਆਰੀ ਕਾਮਣ ਪਾਏ, ਬਹੁਰੰਗੀ ਗਲ ਤਾਗਾ। ਇਹ ਜਿਹੜੀ ਜੀਵ ਰੂਪ ਕਾਮਣੇ ਆਰੀ, ਇਹ ਜਾਦੂ ਕਰਨੀ ਹੈ। ਇਹ ਜੀਵ ਦੇ ਗਲ ਦੇ ਵਿੱਚ ਟੂਣਾ ਕਰਕੇ, ਤਬੀਤ ਕਰਕੇ ਪਾ ਦਿੰਦੀ ਹੈ। ਉਹ ਕਿਵੇਂ? ਬਹੁਰੰਗੀ ਗਲ ਤਾਗਾ, ਵੀ ਇਸਨੇ ਮੋਹ ਦਾ ਬਹੁਤੇ ਰੰਗਾਂ ਵਾਲਾ ਗਲ ਦੇ ਵਿੱਚ ਤਾਗਾ ਪਾ ਦਿੱਤਾ, ਜਿਵੇਂ ਕੋਈ ਜਾਦੂ ਟੂਣੇ ਟਾਮਣ ਕਰਨ ਵਾਲੇ ਕਿਸੇ ਦੇ ਗਲ ਦੇ ਵਿੱਚ ਕੋਈ ਨਾ ਕੋਈ ਤਬੀਤ ਪਾ ਦਿੰਦੇ ਹਨ। ਇਸੇ ਤਰ੍ਹਾਂ ਮਾਇਆ ਰੂਪੀ ਜਾਦੂਗਰਨੀ ਨੇ ਜੀਵ ਦੇ ਗਲ ਦੇ ਵਿੱਚ ਟੂਣਾ ਕਰਕੇ, ਜਾਦੂ ਕਰਕੇ ਪਾ ਦਿੱਤਾ। ਇਹ ਜਿਹੜਾ ਮਾਇਆ ਦੇ ਮੋਹ ਦਾ ਬਹੁ ਰੰਗੀ ਗਲ ਵਿੱਚ ਤਾਗਾ ਪਾਇਆ, ਇਹ ਮਾਨੋ ਇੱਕ ਤਬੀਤ ਹੈ ਮਾਇਆ ਵੱਲੋਂ ਪਾਇਆ ਹੋਇਆ। ਹੋਸ਼ੀ ਮਤ ਪਿਆ ਮਨ ਹੋਸ਼ਾ, ਗੁੜ ਸਾਹ ਮੱਖੀ ਖਾਇਆ। ਲੋ ਹਜ਼ੂਰ ਕਹਿੰਦੇ ਨੇ, ਇਸ ਜੀਵ ਦੀ ਮਤ ਵੀ ਹੋਸ਼ੀ ਹੋ ਗਈ, ਉਸ ਕਾਰਨ ਤੇ ਇਹਦਾ ਮਨ ਵੀ ਹੋਸ਼ਾ ਹਲਕਾ ਹੋ ਗਿਆ, ਧੀਰਜ ਤੋਂ ਰਹਿਤ ਕਾਲਾ ਪੈਣ ਲੱਗ ਪਿਆ, ਗੁੜ ਸਾਹ ਮੱਖੀ ਖਾਇਆ। ਬਈ ਦੇਖ ਲੋ, ਜਿਵੇਂ ਮੱਖੀ ਤਾਂ ਗੁੜ ਨੂੰ ਖਾਣ ਵਾਸਤੇ ਆਉਂਦੀ ਹੈ, ਤੇ ਪਰ ਗੁੜ ਉਸ ਮੱਖੀ ਨੂੰ ਖਾ ਜਾਂਦਾ। ਮੱਖੀ ਗੁੜ ਤੇ ਬੈਠ ਕੇ ਤੇ ਬਸ ਉੱਥੇ ਹੀ ਗਿੱਲੇ ਗੁੜ ਦੇ ਉੱਤੇ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਇਸੇ ਤਰ੍ਹਾਂ ਜੀਵ ਮਾਇਆ ਨੂੰ ਗੁੜ ਵਾਂਗੂ ਮਿੱਠਾ ਸਮਝ ਕੇ ਖਾਂਦਾ, ਪਰ ਆਖਰ ਮੱਖੀ ਵਾਂਗੂ ਉੱਥੇ ਹੀ ਚਿਪਕ ਜਾਂਦਾ। ਉਸ ਮਾਇਆ ਦੀ ਖਾਤਰ ਹੀ ਆਪਣੀ ਜਿੰਦ ਜਾਨ ਵਾਰ ਦਿੰਦਾ ਹੈ। ਨਾਮਰਜਾਦ ਆਇਆ ਕਲ ਪੀਤਰ, ਨਾਂਗੋ ਬੰਦ ਚਲਾਇਆ। ਇਹ ਜੀਵ ਬਿਨਾਂ ਮਰਜ਼ਾਦਾ ਤੋਂ ਹੀ ਇਸ ਕਲਯੁਗ ਦੇ ਵਿੱਚ ਆਇਆ ਹੈ, ਆਇਆ ਸੀ। ਨਾਮਰਜਾਦ ਆਇਆ ਕਲ ਪੀਤਰ, ਇਹ ਕਲਯੁਗ ਦੇ ਵਿੱਚ ਬਿਨਾਂ ਹੀ ਕਿਸੇ ਮਰਜ਼ਾਦਾ ਤੋਂ ਆਇਆ ਸੀ ਤੇ ਨਾਂਗੋ ਬੰਧ ਚਲਾਇਆ, ਤੇ ਜਮਾਂ ਨੇ ਨੰਗਾ ਹੀ ਬੰਨ ਕੇ ਇਸ ਨੂੰ ਅੱਗੇ ਤੋਰ ਲਿਆ। ਬਾਬਾ ਰੋਵਹੋ ਜੇ ਕਿਸੇ ਰੋਵਣਾ, ਜਾਨੀਅੜਾ ਬੰਧ ਪਠਾਇਆ ਹੈ। ਲੋ ਹਜ਼ੂਰ ਕਹਿੰਦੇ ਨੇ, ਜੀਵ ਰੂਪੀ ਜਿਹੜਾ ਜਾਨੀ ਪਿਆਰਾ ਸੰਬੰਧੀ ਸੀ, ਇਸ ਨੂੰ ਜਮਾਂ ਨੇ ਬੰਨ ਕੇ ਅੱਗੇ ਤੋਰ ਲਿਆ ਹੈ। ਹੇ ਬਾਬਾ, ਹੇ ਉੱਤਮ ਅਧਿਕਾਰੀ, ਜੇ ਕਿਸੇ ਨੇ ਰੋਣਾ ਹੈ, ਬੇਸ਼ੱਕ ਰੋ ਲਵੋ, ਪਰ ਹੁਣ ਜਮ ਨੇ ਕਿਸੇ ਦੀ ਲਿਹਾਜ਼ ਨਹੀਂ ਕਰਨੀ। ਲਿਖਿਆੜਾ ਲੇਖ ਨਾ ਮੇਟੀਐ, ਦਰ ਹਾ ਕਾਰੜਾ ਆਇਆ ਹੈ। ਜਿਹੜਾ ਵਾਹਿਗੁਰੂ ਵੱਲੋਂ ਲੇਖ ਲਿਖਿਆ ਗਿਆ ਹੈ, ਇਹ ਸਾਹਾ ਲਿਖਿਆ ਗਿਆ ਹੈ, ਜਿਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਉਹ ਕਦੀ ਮੇਟਿਆ ਨਹੀਂ ਜਾ ਸਕਦਾ। ਦਰ ਹਾ ਕਾਰੜਾ ਆਇਆ ਹੈ। ਹੇ ਭਾਈ, ਇਹ ਵਾਹਿਗੁਰੂ ਦੀ ਦਰਗਾਹ ਦਾ ਹਾ ਕਾਰੜਾ ਦਾ ਅਰਥ ਸੱਦਾ, ਇਹ ਵਾਹਿਗੁਰੂ ਦੀ ਦਰਗਾਹ ਦਾ ਸੱਦਾ ਆਇਆ ਹੈ। ਹਾਕਾਰਾ ਆਇਆ ਜਾਂ ਤਸਪਾਇਆ, ਰੋਨੇ ਰੋਵਣ ਹਾਰੇ। ਇਹ ਉਸ ਵਾਹਿਗੁਰੂ ਦਾ ਦਰਗਾਹੀ ਸੱਦਾ ਆਇਆ ਹੈ, ਜਦੋਂ ਉਸ ਮਾਲਕ ਨੂੰ ਪਾਇਆ ਉਸ ਵੇਲੇ ਆਇਆ। ਰੋਨੇ ਰੋਵਣ ਹਾਰੇ ਤੇ ਭਾਈ ਜਿਹੜੇ ਰੋਣ ਵਾਲੇ ਰਿਸ਼ਤੇਦਾਰ ਸਨ ਉਹ ਉਸ ਵੇਲੇ ਰੋਣ ਲੱਗ ਪਏ। ਕੌਣ ਕੌਣ ਰੋਏ? ਪੁੱਤ ਭਾਈ ਭਤੀਜੇ ਰੋਵਹਿ ਪ੍ਰੀਤਮ ਅਤ ਪਿਆਰੇ। ਪੁੱਤਰ ਰੋਣ ਲੱਗ ਪਏ, ਭਾਈ ਰੋਣ ਲੱਗ ਪਏ, ਭਤੀਜੇ ਰੋਣ ਲੱਗ ਪਏ, ਪ੍ਰੀਤਮ ਅਤ ਪਿਆਰੇ ਜਿਹੜੇ ਬਹੁਤ ਪਿਆਰੇ ਮਿੱਤਰ ਦੋਸਤ ਸਨ ਉਹਨਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਪੈ ਰੋਵੈ ਗੁਣਸਾਰ ਸੰਭਾਲੇ ਕੋ ਮਰੈ ਨਾ ਮੋਇਆ ਨਾਲੇ। ਲੋ ਹਜ਼ੂਰ ਕਹਿੰਦੇ ਨੇ ਜੇ ਵਾਹਿਗੁਰੂ ਦੇ ਭੈ ਦੇ ਵਿੱਚ ਕੋਈ ਜੀਵ ਰੋਵੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲ ਕੇ ਰੋਵੇ ਫਿਰ ਤੇ ਉਹਦਾ ਰੋਣਾ ਸਫਲ ਹੈ, ਤੇ ਜੇ ਕਿਸੇ ਦੇ ਮਰਨ ਵਾਲੇ ਦੇ ਕੰਮ ਨੂੰ ਰੋਨੇ ਹਾਂ ਉਹਦੇ ਚੰਮ ਨੂੰ ਰੋਨੇ ਹਾਂ ਇਹ ਗੱਲਾਂ ਠੀਕ ਨਹੀਂ ਹੈ। ਕੋ ਮਰੈ ਨਾ ਮੋਇਆ ਨਾਲੇ, ਹਜ਼ੂਰ ਕਹਿੰਦੇ ਰੋਂਦੇ ਸਾਰੇ ਹੀ ਨੇ ਪਰ ਮਰਨ ਵਾਲੇ ਦੇ ਨਾਲ ਮਰਦਾ ਕੋਈ ਵੀ ਨਹੀਂ ਹੈ, ਬਸ ਰੋ ਕੇ ਹੀ ਫਿਰ ਚੁੱਪ ਕਰ ਜਾਂਦੇ ਹਨ। ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹਿ ਸੱਚ ਸੰਭਾਲੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜੁਗਾਂ ਜੁਗਾਂ ਦੇ ਵਿੱਚ ਉਹੀ ਸਿਆਣਾ ਜਾਣਿਆ ਜਾਂਦਾ ਹੈ ਰੋਵਹਿ ਸੱਚ ਸੰਭਾਲੇ, ਵੀ ਜਿਹੜਾ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲ ਕੇ ਰੋਂਦਾ, ਉਸ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲ ਕੇ ਰੋਂਦਾ ਬਈ ਉਹੀ ਸਭ ਤੋਂ ਸਿਆਣਾ ਮੰਨਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਇਸ ਅਲਾਣੀਆਂ ਬਾਣੀ ਦੁਆਰਾ ਸਾਨੂੰ ਵੈਰਾਗਮੀ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪੈ ਰੋਵੈ ਗੁਣਸਾਰ ਸੰਭਾਲੇ ਕੋ ਮਰੈ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।